ਹਨੇਰੀ ਬਣ ਕੇ ਚੁੱਲੂ ਬੁਲਿਆ ਖੂਨ ਜਵਾਨੀ ਦਾ ਲਾਲ ਹਨੇਰੀ ਬਣ ਕੇ ਚੁੱਲੂ ਡੁਲਿਆ ਖੂਨ ਜਵਾਨੀ ਦਾ ਚਾੜੂਗਾ ਕੋਈ ਰੰਗ ਅਨੋਖਾ ਬਿਠਾ ਕੇ ਸੀ ਦਿਆਲੇ ਨੂੰ ਉਬਾਲਿਆ ਭਾਈ ਮਤੀ ਦਾਸ ਤਨ ਆਪਣਾ ਚਰਾ ਲਿਆ ਬਿਠਾ ਕੇ ਸੀ ਦਿਆਲੇ ਨੂੰ ਉਬਾਲਿਆ ਭਾਈ ਮਤੀ ਦਾਸ ਤਨ ਆਪਣਾ ਚਰਾ ਲਿਆ ਸਿਰ ਜਾਵੇ ਪਰ ਸਿਲਕ ਨਾ ਜਾਵੇ ਸਿਰ ਜਾਵੇ ਪਰ ਸਿਲਕ ਨਾ ਜਾਵੇ ਪਾਠ ਕਰੇ ਗੁਰਬਾਣੀ ਦਾ ਲਾਲ ਹਨੇਰੀ ਬਣ ਕੇ ਚੁੱਲੂ ਡੁਲਿਆ ਖੂਨ ਜਵਾਨੀ ਦਾ ਚਾੜੂਗਾ ਕੋਈ ਰੰਗ ਅਨੋਖਾ ਚਾੜੂਗਾ ਕੋਈ ਰੰਗ ਤੱਕ ਕੋ ਨਚਤ ਨਾ ਡੁਲਾਏ ਸੀ। ਬੱਚਿਆਂ ਦੇ ਟੋਟੇ ਮਾਵਾਂ ਗਲਾ ਚ ਪਵਾਏ ਸੀ, ਜ਼ਾਲਮਾਂ ਨੂੰ ਤੱਕ ਉਹ ਨਜਤ ਨਾ ਡੁਲਾਏ ਸੀ। ਨੇਜਿਆਂ ਉੱਤੇ ਪੁੱਤ ਡੰਗਵਾ ਕੇ ਤੋੜ ਮਾਣ ਗੁਮਾਨੀ ਦਾ, ਲਾਲ ਹਨੇਰੀ ਬਣ ਕੇ ਚੁੱਲੂ ਡੁੱਲਿਆ ਖੂਨ ਜਵਾਨੀ ਦਾ, ਚਾੜੂਗਾ ਕੋਈ ਰੰਗ ਅਨੋਖਾ ਡੁੱਲਿਆ ਕੇਸਰੀ ਨਿਸ਼ਾਨ ਉੱਚਾ ਜੱਗ ਵਿੱਚ ਚੁੱਲਿਆ। ਰਣ ਵਿੱਚ ਖੂਨ ਜਦੋਂ ਸੂਰਿਆਂ ਦਾ ਡੁੱਲਿਆ ਕੇਸਰੀ ਨਿਸ਼ਾਨ ਸਾਰੇ ਜੱਗ ਵਿੱਚ ਚੁੱਲਿਆ। ਸੀਸ ਵਾਰ ਕੇ ਸਿੰਘਾਂ ਨੇ ਲਿਆ ਬਦਲਾ ਹਾਨੀ ਦਾ, ਲਾਲ ਹਨੇਰੀ ਬਣ ਕੇ ਚੁੱਲੂ ਡੁੱਲਿਆ ਖੂਨ ਜਵਾਨੀ ਦਾ, ਚਾੜੂਗਾ ਕੋਈ ਰੰਗ ਅਨੋਖਾ। ਜਦੋਂ ਤੱਕ ਧਰਤੀ ਆਕਾਸ਼ ਦੋਵੇਂ ਰਹਿਣਗੇ, ਢਾਡੀ ਵਲ ਟੋਹੇ ਵਾਲ ਵਾਰਾ ਸਦਾ ਕਹਿਣਗੇ। ਜਦੋਂ ਤੱਕ ਧਰਤੀ ਆਕਾਸ਼ ਦੋਵੇਂ ਰਹਿਣਗੇ, ਢਾਡੀ ਵਲ ਟੋਹੇ ਵਾਲ ਵਾਰਾ ਸਦਾ ਕਹਿਣਗੇ, ਜਸ ਜੰਗਿਆਲਾ ਚਮਕਣਗੇ ਜੋ ਚੰਨ ਅਸਮਾਨੀ ਦਾ, ਲਾਲ ਹਨੇਰੀ ਬਣ ਕੇ ਚੁੱਲੂ ਡੁੱਲਿਆ ਖੂਨ ਜਵਾਨੀ ਦਾ, ਲਾਲ ਹਨੇਰੀ ਬਣ ਕੇ ਚੁੱਲੂ ਡੁੱਲਿਆ ਖੂਨ ਜਵਾਨੀ ਦਾ, ਚਾੜੂਗਾ ਕੋਈ ਰੰਗ ਅਨੋਖਾ।
ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਆ, ਸਾਹਿਬਾਂ ਦੀ ਗੋਦ ਦਾ ਆਨੰਦ ਪ੍ਰਾਪਤ ਕਰ ਰਹੇ ਸ਼ਾਮਾਂ ਦੇ ਸਜੇ ਦੀਵਾਨ ਦੀ ਹਾਜ਼ਰੀ ਭਰਦਿਆਂ, ਨਿਤ ਨਿਯਮ ਅਨੁਸਾਰ ਰਹਿਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਸਰਵਣ ਕੀਤੇ ਹੈ, ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ। ਸਤਿਕਾਰਯੋਗ ਮਹਾਂਪੁਰਖ ਸੰਤ ਅਮੀਰ ਸਿੰਘ ਜੀ, ਜੋਧੀ ਕਲਾਂ ਵਾਲੇ, ਟਕਸਾਲ ਜੋਧੀ ਕਲਾਂ, ਉਹਨਾਂ ਪਾਸੋਂ ਅਤੇ ਹੁਣੇ ਸਤਿਕਾਰਯੋਗ ਬਾਬਾ ਜੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹਨਾਂ ਮਹਾਂਪੁਰਖਾਂ ਕੋਲੋਂ ਲੜੀਵਾਰ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਉਹਨਾਂ ਦੇ ਸ਼ੁਭ ਪ੍ਰਵਚਨਾਂ ਦੇ ਰਾਹੀਂ ਆਪਾਂ ਸਰਵਣ ਕਰ ਰਹੇ ਸੀ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਨਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਉਣ ਵਾਲੇ ਤਿੰਨਾਂ ਦਿਨਾਂ ਬਾਅਦ ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਇੱਕ ਐਸਾ ਬਹਾਦਰੀ ਦਾ ਕਾਰਨਾਮਾ ਆ ਰਿਹਾ ਹੈ, ਜਿਸ ਨੂੰ ਸੁਣ ਕੇ ਹੀ ਸਾਡਾ ਫਖਰ ਨਾਲ ਸਿਰ ਉੱਚਾ ਹੋ ਜਾਂਦਾ ਹੈ, ਸਵੈਮਾਨ ਸਾਡੇ ਹਿਰਦੇ ਵਿੱਚ ਆਉਂਦਾ ਹੈ, ਔਰ ਅਸੀਂ ਮਾਣ ਕਰਦੇ ਹਾਂ ਉਸ ਬਹਾਦਰ ਦੀ ਕਰਨੀ ਤੇ ਕੁਰਬਾਨੀ ਉੱਤੇ, ਜਿਹਨੇ ਸਭ ਤੋਂ ਪਹਿਲਾਂ ਸਿੱਖਾਂ ਦੇ ਬਾਦਸ਼ਾਹ ਹੋਣ ਦਾ ਸਨਮਾਨ ਪ੍ਰਾਪਤ ਕੀਤਾ। ਹੁਣੇ ਸਤਿਕਾਰਯੋਗ ਬਾਬਾ ਜੀ ਗੱਲ ਕਰ ਰਹੇ ਸਨ ਜੰਤਰ ਮੰਤਰ ਤੰਤਰ ਦੀ, ਇਹ ਕਰਾਮਾਤ ਹੈ ਤਾਂਤਰਿਕਾ ਵਿੱਚ ਵੀ, ਤੇ ਗੁਰ ਕੀ ਸਿੱਖੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਜਦੋਂ ਗੁਰੂ ਕੇ ਸਿੱਖਾਂ ਨੇ ਸਿੱਖੀ ਧਾਰਨ ਕੀਤੀ ਉਹਨਾਂ ਦੇ ਵਿੱਚ ਤੇ ਉਦੋਂ ਤੋਂ ਹੀ ਕਰਾਮਾਤਾਂ ਆ ਗਈਆਂ ਸਨ, ਔਰ ਬਹੁਤ ਸਾਰੀਆਂ ਕਰਾਮਾਤਾਂ ਨਾਲ ਭਰਿਆ ਪਿਆ ਹੈ ਗੁਰਸਿੱਖੀ ਦਾ ਇਤਿਹਾਸ। ਤੇ ਉਹਨਾਂ ਦੇ ਨਾਂ ਉੱਤੇ ਕੇਵਲ ਇਤਿਹਾਸ ਵਿੱਚ ਅੱਖਰ ਹੀ ਨਹੀਂ ਲਿਖੇ, ਐਸੀਆਂ ਨਿਸ਼ਾਨੀਆਂ ਵੀ ਮੌਜੂਦ ਨੇ ਜਿਨ੍ਹਾਂ ਵਿੱਚੋਂ ਬਾਜ਼ਾਰਾਂ ਦੇ ਵੀ ਨਾਂ ਹੈ। ਮਾਈ ਸੇਵਾ ਦਾ ਬਾਜ਼ਾਰ ਆਵੇਗੀ ਕਥਾ। ਗੁਰੂ ਅਰਜਨ ਦੇਵ ਮਹਾਰਾਜ ਦੇ ਵਕਤ ਵਿੱਚ ਇਹ ਮਾਤਾ ਅਫਗਾਨਿਸਤਾਨ ਤੋਂ ਕਾਬਲ ਤੋਂ ਆਉਂਦੀ ਸੀ, ਤੇ ਗੁਰੂ ਕੇ ਸਿੱਖਾਂ ਨੇ ਉਹਦੇ ਵੱਲੇ ਵੇਖ ਕੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਔਰਤ ਕੁਝ ਅਜਿਹੀਆਂ ਹਰਕਤਾਂ ਕਰਦੀ ਹੈ ਜੋ ਨਾ ਕਾਬਲੇ ਬਰਦਾਸ਼ਤ ਨੇ। ਸਤਿਗੁਰਾਂ ਨੇ ਕੋਲ ਸੱਦ ਲਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਪੁੱਛਣ ਲੱਗੇ, ਬੀਬੀ ਤੂੰ ਜਿਹੜੀਆਂ ਕੁਝ ਹਰਕਤਾਂ ਕਰਦੀਆਂ ਸਿੱਖ ਸੰਗਤ ਉਹਦੇ ਉੱਤੇ ਇਤਰਾਜ਼ ਕਰਦੀ ਹੈ। ਹੱਸ ਕੇ ਕਹਿਣ ਲੱਗੀ, ਸਤਿਗੁਰੂ ਜੀ ਇਹਨਾਂ ਨੂੰ ਨਹੀਂ ਪਤਾ, ਮੈਂ ਕਾਬਲ ਤੋਂ ਆਉਣੀ ਹਾਂ ਰੋਜ਼ਾਨਾ ਤੇ ਸ਼ਾਮ ਨੂੰ ਚਲੀ ਜਾਂਦੀ ਹੈ, ਮੇਰਾ ਛੋਟਾ ਜਿਹਾ ਬੱਚਾ ਪੰਘੂੜੇ ਵਿੱਚ ਪਿਆ ਹੈ, ਮੈਂ ਉਸਨੂੰ ਪੰਘੂੜੇ ਵਿੱਚ ਪਾ ਕੇ ਪਹਿਲੇ ਪਹਿਰ ਦਾ ਦੁੱਧ ਚੁੰਘਾ ਕੇ ਜਦੋਂ ਆ ਜਾਂਦੀ ਹਾਂ ਸੌ ਜਾਂਦਾ ਹੈ, ਤੇ ਜੇ ਉਹ ਰੋਂਦਾ ਤੇ ਮੈਂ ਉਹਨੂੰ ਹੂਟਾ ਦੇਣੀ ਹੈ ਝੂਟਾ ਦੇਣੀ ਹੈ, ਪੰਘੂੜੇ ਨੂੰ ਮੈਂ ਬਾਹਾਂ ਹਿਲਾਉਣੀ ਆ, ਤੇ ਇਸ ਦੇ ਨਾਲ ਨਾਲ ਹੀ ਸਤਿਗੁਰੂ ਜੀ ਜਦੋਂ ਉਹਨੂੰ ਭੁੱਖ ਲੱਗਦੀ ਹੈ ਮੈਂ ਉਹਨੂੰ ਆਪਣੀ ਛਾਤੀ ਦਾ ਸੀਰ ਵੀ ਚੰਘਾਉਣੀ ਹੈ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਸੁਣ ਲਵੋ, ਉਸ ਬੀਬੀ ਨੂੰ ਪੁੱਛਿਆ ਵੀ ਇਹ ਦਾਤ ਕਿੱਥੋਂ ਮਿਲੀ, ਉਹ ਕਹਿੰਦੀ ਜੀ ਸੇਵਾ ਕਰਕੇ, ਤੁਹਾਡੀ ਸੇਵਾ ਵਿੱਚੋਂ ਤੁਹਾਡੇ ਚਰਨਾਂ ਵਿੱਚੋਂ ਮਿਲੀ, ਆਪ ਹੀ ਤਾਂ ਫਰਮਾਉਂਦੇ ਹੋ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਇਹ ਸ਼ਬਦ ਸਾਕਾਰ ਨੇ ਤੇ ਉਸ ਬੀਬੀ ਦੇ ਨਾਂ ਉੱਤੇ ਮਾਈ ਸੇਵਾ ਬਾਜ਼ਾਰ ਅੱਜ ਵੀ ਮੌਜੂਦ ਹੈ। ਬੇਸ਼ੱਕ ਭਾਵੇਂ ਆ 1984 ਤੋਂ ਬਾਅਦ ਉਹ ਅੱਧਾ ਘਟਾ ਦਿੱਤਾ ਗਿਆ, ਬਾਜ਼ਾਰ ਨੂੰ ਸਮਾਪਤ ਨਹੀਂ ਕੀਤਾ, ਫਿਰ ਵੀ ਨਿਸ਼ਾਨੀ ਕਾਇਮ ਉਸ ਬੀਬੀ ਦੇ ਨਾਂ। ਇਸੇ ਤਰ੍ਹਾਂ ਹੀ ਇਹ ਤਾਂਤਰਿਕ ਜੰਤਰ ਮੰਤਰ ਜ਼ਿਆਦਾ ਜੋਗੀਆਂ ਵਿੱਚ ਸਿੱਧਾਂ ਵਿੱਚ ਪ੍ਰਚਲਿਤ ਸੀ, ਉਹ ਲੋਕ ਤੇ ਬੜੀ ਬੜੀ ਲੰਬੀ ਉਮਰ ਵਿੱਚ ਤਪੱਸਿਆ ਕਰਦੇ ਤੇ ਜੋਗੀ ਇਹ ਤਾਂਤਰਿਕ ਵਿਦਿਆ ਤੇ ਜੰਤਰ ਮੰਤਰ ਦੇ ਅਭਿਆਸੀ ਬਣ ਜਾਂਦੇ, ਤੇ ਗੁਰੂ ਕੇ ਸਿੱਖ ਤੇ ਸਤਿਗੁਰਾਂ ਦੀ ਸੇਵਾ ਕਰਕੇ ਹੀ ਇਹ ਤਾਂਤਰਿਕ ਵਿਦਿਆ ਤੇ ਜੰਤਰ ਮੰਤਰ ਦੇ ਅਭਿਆਸੀ ਬਣ ਕੇ ਜੋ ਕੁਝ ਵੀ ਸਿੱਖਾਂ ਨੂੰ ਪ੍ਰਾਪਤ ਹੁੰਦਾ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਜੀ ਦੱਸ ਰਹੇ ਸਨ, ਅੱਜ ਦੇ ਯੁੱਗ ਵਿੱਚ ਵੀ ਹੈਗੇ ਨੇ। ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ ਹੈਨ ਉਹ ਜੇ ਗੁਰਸਿੱਖ ਬੈਠੇ ਨੇ ਚੁੱਪ ਕਰਕੇ, ਉਹ ਬ੍ਰਹਮ ਗਿਆਨੀ ਮਹਾਨ ਪੁਰਖਾਂ ਦਾ ਦਰਜਾ ਪ੍ਰਾਪਤ ਕਰਕੇ ਬੈਠੇ। ਅਜਿਹਾ ਹੀ ਇੱਕ ਜੋਗੀ ਸਾਧ ਤਾਂਤਰਿਕ ਵਿਦਿਆ ਦਾ ਮਾਹਰ, ਜੰਤਰ ਤੇ ਮੰਤਰ ਇਹ ਦੋ ਚੀਜ਼ਾਂ ਇਸ ਤੋਂ ਥੋੜੀਆਂ ਜਿਹਾ ਥੱਲੇ ਨੇ, ਤਾਂਤਰਿਕ ਇਸ ਤੋਂ ਉੱਚਾ ਹੈ, ਇਹ ਅਹੁਦੇ ਨੇ। ਇਹਦੇ ਕੋਲ ਤਾਂਤਰਿਕ ਵਿਦਿਆ ਹੈ ਤੇ ਤਾਂਤਰਿਕ ਵਿਦਿਆ ਵਾਲਾ ਜਿਹੜਾ ਹੈ ਉਹ ਇੱਕ ਪਲ ਵਿੱਚ ਇੱਕ ਛਿਨ ਵਿੱਚ ਸਤਿਕਾਰਯੋਗ ਬਾਬਾ ਜੀ ਨੂੰ ਦੱਸ ਕੇ ਨਾ ਜਿੱਥੇ ਮਰਜ਼ੀ ਜਾ ਸਕਦਾ ਹੈ, ਇਹ ਤਾਂਤਰਿਕ ਵਿਦਿਆ ਵਾਲਾ ਜਾ ਸਕਦਾ। ਜੰਤਰ ਮੰਤਰ ਹੈ, ਕਰਾਮਾਤ ਹੈ, ਉਹ ਲੋਕਾਂ ਉੱਤੇ ਪ੍ਰਭਾਵ ਪਾਉਣ ਵਾਲੀ ਹੈ। ਤਾਂਤਰਿਕ ਵਿਦਿਆ ਦਾ ਮਾਹਰ ਜਿੱਥੇ ਮਰਜ਼ੀ ਜਾ ਸਕਦਾ। ਇੱਕ ਜੋਗੀ ਸੀ, ਨੰਦੇੜ ਵਿਖੇ ਰਹਿੰਦਾ, ਇਹਦਾ ਨਾਂ ਹੈ ਅਗੜਨਾਥ। ਇਹ ਤਾਂਤਰਿਕ ਵਿਦਿਆ ਦਾ ਮਾਹਰ ਸੀ ਤੇ ਬੁੱਢਾ ਹੋ ਗਿਆ। ਇਹਨੂੰ ਬੁਢਾਪੇ ਵਿੱਚ ਸਹਾਰਾ ਚਾਹੀਦਾ ਸੀ। ਇੱਕ ਫਿਰਦਾ ਫਿਰਦਾ ਜੋਗੀ ਵੀ ਆ ਗਿਆ, ਉਹ ਵੀ ਇੱਕ ਸਿੱਧੀਆਂ ਪ੍ਰਾਪਤ ਕਰਨ ਵਾਲਾ ਹੀ ਜੋਗੀ ਸੀ। ਅਗੜਨਾਥ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਉਹਦੀ ਸੇਵਾ ਕੀਤੀ, ਉਹਨੂੰ ਜਲ ਪਾਣੀ ਛਕਾਇਆ ਤੇ ਨਿਗਾਹ ਮਾਰੀ ਤਾਂਤਰਿਕ ਵਿਦਿਆ ਦੇ ਨਾਲ ਕਿ ਇਹ ਵੀ ਬੰਦਾ ਰਿਧੀਆਂ ਸਿੱਧੀਆਂ ਦਾ ਮਾਲਕ ਹੈ, ਤੇ ਅਗੜਨਾਥ ਨੇ ਆਪਣੇ ਕੋਲ ਹੀ ਰੱਖ ਲਿਆ। ਉਹਨੇ ਅਗੜਨਾਥ ਦੀ ਬੜੀ ਸੇਵਾ ਕੀਤੀ, ਉਸ ਸੇਵਾ ਵਿੱਚ ਇੰਨਾ ਪ੍ਰਵੀਨ ਕਰ ਦਿੱਤਾ ਅਗੜਨਾਥ ਜੋਗੀ ਨੇ, ਜਦੋਂ ਮਰਨ ਲੱਗਾ ਉਹ ਅਗੜਨਾਥ ਜੋਗੀ ਆਪਣਾ ਸਭ ਕੁਝ ਹੀ ਇਸ ਜੋਗੀ ਨੂੰ ਸੌਂਪ ਗਿਆ। ਇਹਦਾ ਨਾਂ ਹੈ ਮਾਧੋ ਦਾਸ। ਇਹ ਵੀ ਉਸੇ ਹੀ ਆਸ਼ਰਮ ਦਾ, ਉਹਨੇ ਜੋਗੀ ਅਗੜਨਾਥ ਦੀ ਦਸਤਾਰ ਬਣ ਲਈ, ਪੱਗ ਲੈ ਲਈ, ਜੰਤਰ ਮੰਤਰ ਦਾ ਅਭਿਆਸੀ ਤੇ ਸੀ, ਹੁਣ ਤਾਂਤਰਿਕ ਵਿਦਿਆ ਦਾ ਅਭਿਆਸੀ ਬਣਨ ਵਾਸਤੇ ਜੋਗੀ ਅਗੜਨਾਥ ਵੱਲੋਂ ਦੱਸੀ ਹੋਈ ਇਹ ਉਸ ਵਿਧੀ ਮੁਤਾਬਕ ਨਦੀ ਦੇ ਕੰਢੇ ਉੱਤੇ ਇਹਦਾ ਆਸ਼ਰਮ ਹੈ। ਨਦੀ ਦਾ ਨਾਂ ਹੈ ਗੋਦਾਵਰੀ। ਇਹਦਾ ਪਾਣੀ ਲਹਿੰਦੇ ਵੱਲੋਂ ਚੜ੍ਹਦੇ ਪਾਸੇ ਨੂੰ ਜਾਂਦਾ ਹੈ। ਇਸ ਨਦੀ ਦੇ ਕੰਢੇ ਉੱਤੇ ਬੈਠਾ ਹੈ, ਆਸ਼ਰਮ ਬਣਾ ਕੇ ਨੰਦੇੜ ਦੇ ਬਾਹਰ ਵਾਰ, ਅੱਜ ਤੇ ਉਹ ਸ਼ਹਿਰ ਦੇ ਵਿੱਚ ਆ ਗਿਆ, ਉਦੋਂ ਬਾਹਰ ਸੀ, ਪਿੰਡ ਛੋਟਾ ਸੀ। ਇਹ ਤਾਂਤਰਿਕ ਵਿਦਿਆ ਦਾ ਮਾਹਰ ਨਦੀ ਵਿੱਚ ਇੱਕ ਲੱਤ ਉੱਤੇ ਤਪੱਸਿਆ ਕਰਦਾ ਹੈ। 1708 ਈਸਵੀ 3 ਸਤੰਬਰ, ਸਤੰਬਰ ਦੀ ਤਾਰੀਖ ਨੂੰ ਸਰਵ ਸ਼ਕਤੀਮਾਨ ਸਾਹਿਬੇ ਕਮਾਲ ਸਾਹਿਬ ਸਤਿਗੁਰੂ ਜੀ ਨੇ ਨੰਦੇੜ ਵਿਖੇ ਪ੍ਰਵੇਸ਼ ਕੀਤਾ ਹੈ, ਆਸਣ ਲਾਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਨੰਦੇੜ ਆਏ, ਜਿਹੜੇ ਦੱਖਣੀ ਗੁਰਸਿੱਖ ਨਾਲ ਆਏ ਸਨ, ਹੋਰ ਵੀ ਲੋਕ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹੈ, ਸਤਿਗੁਰਾਂ ਦੀ ਮਹਿਮਾ ਸਚਾਰ ਚ ਫੇਰੇ ਫੈਲ ਚੁੱਕੀ ਹੈ ਤੇ ਸ਼ਹਿਰ ਦੇ ਲੋਕ ਆ ਗਏ। ਉਹਨਾਂ ਨੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੂੰ ਇਹ ਦੱਸਣਾ ਸ਼ੁਰੂ ਕਰ ਦਿੱਤਾ, ਸੱਚੇ ਪਾਤਸ਼ਾਹ ਤੁਸੀਂ ਬੜੀ ਵੱਡੀ ਕੁਰਬਾਨੀ ਕੀਤੀ ਹੈ ਹਿੰਦੁਸਤਾਨ ਦੀ ਆਜ਼ਾਦੀ ਲਈ, ਤੁਸੀਂ ਸਾਰਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਹੈ। ਸੱਚੇ ਪਾਤਸ਼ਾਹ ਜੀ, ਆਹ ਗੋਦਾਵਰੀ ਨਦੀ ਦੇ ਕੰਢੇ ਉੱਤੇ ਇੱਕ ਆਸ਼ਰਮ ਹੈ, ਉੱਥੇ ਇੱਕ ਸਾਧ ਰਹਿੰਦਾ ਜੀ, ਉਹਦੇ ਡੇਰੇ ਨਾ ਜਾਇਓ। ਹਜ਼ੂਰ ਕਹਿੰਦੇ ਕਿਉਂ? ਸੱਚੇ ਪਾਤਸ਼ਾਹ ਉਹਨੇ ਇੱਕ ਪਲੰਗ ਵਿਛਾਇਆ ਹੋਇਆ, ਉਸ ਪਲੰਗ ਤੇ ਆਏ ਗਏ ਪ੍ਰਾਹੁਣੇ ਨੂੰ, ਅਤਿਥੀ ਨੂੰ ਬਿਠਾ ਦਿੰਦਾ ਹੈ, ਤੇ ਉਹ ਤਾਂਤਰਿਕ ਵਿਦਿਆ ਦਾ ਮਾਹਰ ਹੈ। ਫਿਰ ਉਹ ਆਪਣੀ ਤਾਂਤਰਿਕ ਵਿਦਿਆ ਨਾਲ ਪਲੰਗ ਨੂੰ ਉਲਟਾ ਦਿੰਦਾ ਤੇ ਜਿਹੜਾ ਬੈਠਾ ਹੁੰਦਾ ਉਹ ਧੌਣ ਪਰਨੇ ਥੱਲੇ ਡਿੱਗਦਾ ਤੇ ਫਿਰ ਉਹ ਤਾੜੀ ਮਾਰ ਕੇ ਹੱਸਦਾ, ਮਜ਼ਾਕ ਉਡਾਉਂਦਾ। ਇਹ ਉਹਦਾ ਇੱਕ ਸ਼ੁਗਲ ਹੈ, ਮਨ ਪਰਚਾਵਾ ਹੈ, ਬੜਾ ਵੱਡਾ ਕਰਾਮਾਤੀ ਹੈ। ਜੰਤਰ ਮੰਤਰ ਤੰਤਰ ਦਾ ਉਹ ਅਭਿਆਸੀ ਹੈ, ਉਹਨੇ ਬੜੀਆਂ ਕਰਾਮਾਤਾਂ ਆਪਣੇ ਵੱਸ ਵਿੱਚ ਕੀਤੀਆਂ ਨੇ। ਸਤਿਗੁਰੂ ਕਲਗੀਧਰ ਮਹਾਰਾਜ ਗੁਰਸਿੱਖਾਂ ਕੋਲੋਂ ਤੇ ਉਸ ਇਲਾਕੇ ਦੇ ਦੱਖਣੀ ਸਿੱਖਾਂ ਕੋਲੋਂ ਸੁਣ ਰਹੇ ਸਨ। 6 ਸਤੰਬਰ ਦੀ ਗੱਲ ਹੈ, ਗੁਰਦੇਵ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਦੇ ਹੀ ਤਿਆਰੀ ਕਰਕੇ ਸਿੱਖਾਂ ਸਮੇਤ, ਪਿਆਰੇ ਭਾਈ ਦਇਆ ਸਿੰਘ ਜੀ ਨਾਲ ਹੋਰ ਗੁਰਸਿੱਖ ਨੇ, ਸਤਿਗੁਰੂ ਮਹਾਰਾਜ ਉਹਦੇ ਆਸ਼ਰਮ ਵਿੱਚ ਆ ਗਏ। ਆਣ ਕੇ ਆਸ਼ਰਮ ਵਿੱਚ ਸੱਚੇ ਪਾਤਸ਼ਾਹ ਜਿਹੜਾ ਪਲੰਗ ਡੱਠਾ ਸੀ, ਉਸ ਪਲੰਗ ਦੇ ਉੱਤੇ ਬਿਰਾਜਮਾਨ ਹੋ ਗਏ। ਸਤਿਗੁਰਾਂ ਨੇ ਸ੍ਰੀ ਸਾਹਿਬ ਸਰਾਣੇ ਰੱਖਤੀ, ਤੀਰਾਂ ਦਾ ਪੱਥਾ ਵੀ ਲਾਇਆ, ਕਮਾਨ ਵੀ ਲਾਈ, ਸਤਿਗੁਰੂ ਸੱਚੇ ਪਾਤਸ਼ਾਹ ਆਪ ਪਲੰਗ ਤੇ ਬਿਰਾਜਮਾਨ ਹੋ ਗਏ। ਸਤਿਗੁਰਾਂ ਨੇ ਇੱਕ ਕੌਤਕ ਰਚਾਇਆ। ਇਹ ਕੌਤਕ ਜਿਹੜਾ ਹੈ ਉਸ ਤਾਂਤਰਿਕ ਜੋਗੀ ਦਾ ਅੰਕਾਰ ਤੋੜਨ ਵਾਲਾ ਸੀ। ਉਸ ਤਾਂਤਰਿਕ ਜੋਗੀ ਨੂੰ ਗੋਦਾਵਰੀ ਨਦੀ ਵਿੱਚ ਕੁਝ ਫਾਸਲੇ ਉੱਤੇ ਜਿਸ ਪਾਸੇ ਇੱਕ ਮਹਾਨ ਤਪਸਵੀ ਉਸਦੀ ਜਗ੍ਹਾ ਇਸ ਪਾਸੇ ਉਹ ਵੀ ਅਭਿਆਸ ਕਰਦਾ ਸੀ। ਉਹਨੂੰ ਉਹਦੇ ਚੇਲੇ ਨੇ ਜਾ ਕੇ ਦੱਸਿਆ, ਕਹਿਣ ਲੱਗਾ ਜੋਗੀ ਜੀ ਤੇਰੇ ਡੇਰੇ ਵਿੱਚ ਇੱਕ ਬਾਦਸ਼ਾਹ ਆਇਆ, ਇੱਕ ਸ਼ਹਿਨਸ਼ਾਹ ਆਇਆ, ਉਹਦੇ ਮੱਥੇ ਉੱਤੇ ਕਲਗੀ ਹੈ, ਉਹਦੇ ਮੋਢੇ ਉੱਤੇ ਤੀਰਾਂ ਦਾ ਪੱਥਾ ਹੈ, ਇੱਕ ਮੋਢੇ ਤੇ ਕਮਾਨ ਹੈ, ਉਹਦੇ ਗਾਤਰੇ ਸ੍ਰੀ ਸਾਹਿਬ ਹੈ। ਉਹ ਸਰਵ ਸ਼ਕਤੀਮਾਨ ਲੱਗਦਾ ਹੈ ਤੇਰੇ ਪਲੰਗ ਉੱਤੇ ਆਣ ਕੇ ਬੈਠਾ ਹੈ, ਤੇ ਉਹਦੇ ਬੰਦਿਆਂ ਨੇ ਕੌਤਕ ਰਚਾ ਦਿੱਤਾ ਹੈ। ਇਹ ਕੌਤਕ ਤੇਰੇ ਮਤ ਦੇ ਅਨੁਸਾਰ ਨਹੀਂ, ਤੇਰੇ ਮਤ ਦੇ ਉਲਟ ਹੈ, ਕਿਉਂਕਿ ਇਹ ਵੈਸ਼ਨ ਮਤ ਦਾ ਹੈ। ਜੋਗੀ ਅਗੜਨਾਥ ਵੈਸ਼ਨ ਮਤ ਦਾ ਸੀ, ਉਹਨੇ ਵੈਸ਼ਨ ਬਣਾ ਦਿੱਤਾ ਪੂਰਾ, ਤੇ ਵੈਸ਼ਨੋ ਕਹਿੰਦੇ ਇੱਕ ਦੇਵੀ ਨੂੰ, ਵੈਸ਼ਨੋ ਦੇਵੀ ਅਕਸਰ ਉਹਦਾ ਨਾਂ ਹਿੰਦੁਸਤਾਨ ਵਿੱਚ ਬੜਾ ਪ੍ਰਚਲਿਤ ਹੈ। ਉਹ ਦੇਵੀ ਦਾ ਪੁਜਾਰੀ ਵੀ ਹੈ ਤੇ ਤਾਂਤਰਿਕ ਵਿਦਿਆ ਦਾ ਮਾਹਰ ਵੀ ਹੈ। ਜਦੋਂ ਇਸ ਨੇ ਆਪਣੀ ਤਾਂਤਰਿਕ ਵਿਦਿਆ ਰਾਹੀਂ ਵੇਖਿਆ ਤੇ ਭੱਜਾ ਉੱਥੋਂ, ਭੱਜ ਕੇ ਸਤਿਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਸਾਹਮਣੇ ਬਹਿ ਗਿਆ। ਬੜੀਆਂ ਹੈਰਾਨੀ ਭਰੀਆਂ ਅੱਖਾਂ ਨਾਲ, ਨੇਤਰਾਂ ਨਾਲ ਸਤਿਗੁਰੂ ਕਲਗੀਧਰ ਮਹਾਰਾਜ ਦੇ ਚਿਹਰੇ ਵੱਲੇ ਵੇਖਦਾ, ਚਰਨਾਂ ਵੱਲੇ ਵੇਖਦਾ। ਵੇਖਦਿਆਂ ਵੇਖਦਿਆਂ ਕੁਝ ਪਲ ਵੇਖਦਾ ਰਿਹਾ ਕਿ ਮੈਂ ਜਿਹੜੀ ਤਾਂਤਰਿਕ ਵਿਦਿਆ ਵਿੱਚ ਵਸ ਕੀਤੇ ਹੋਏ ਆਪਣੇ ਵੀਰ ਛੱਡੇ ਸੀ, ਉਹਨਾਂ ਤੇ ਇਸਦਾ ਕੁਛ ਵੀ ਨਹੀਂ ਵਿਗਾੜਿਆ, ਉਹਨੇ ਵਾਰ ਕੀਤੇ ਸੀ। ਤੇ ਸਰਵ ਸ਼ਕਤੀਮਾਨ ਸਤਿਗੁਰੂ ਤੇ ਉਹਨਾਂ ਵੀਰਾਂ ਦਾ ਕੀ ਵਾਰ ਹੋ ਸਕਦਾ? ਪੁੱਛਣ ਲੱਗਾ ਇਹਨਾਂ ਤੁਸੀਂ ਕੌਣ ਹੋ? ਬੜੇ ਸਹਿਜ ਮਤੇ ਨੇ ਹਜ਼ੂਰ ਸੱਚੇ ਪਾਤਸ਼ਾਹ। ਕਹਿਣ ਲੱਗੇ ਪਹਿਲਾਂ ਅਸੀਂ ਤੈਨੂੰ ਪੁੱਛਦੇ ਹਾਂ ਤੂੰ ਕੌਣ ਹੈ? ਕਹਿੰਦਾ ਜੀ ਮੈਂ ਇਸ ਡੇਰੇ ਦਾ ਮਾਲਕ ਹਾਂ। ਹਜ਼ੂਰ ਕਹਿਣ ਲੱਗੇ ਇਸ ਡੇਰੇ ਦਾ ਮਾਲਕ ਹੈ? ਕਹਿੰਦਾ ਜੀ ਹਾਂ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਅਸੀਂ ਵੀ ਤੇਰੇ ਡੇਰੇ ਵਿੱਚ ਹੀ ਆਏ। ਕਹਿੰਦਾ ਜੀ ਤੁਸੀਂ ਆਏ ਤਾਂ ਹੋ, ਪਰ ਜੋ ਤੁਹਾਡੇ ਸਿੱਖਾਂ ਨੇ ਇਸ ਡੇਰੇ ਵਿੱਚ ਕੌਤਕ ਰਚਾਇਆ ਹੈ ਉਹ ਮੇਰੇ ਮਤ ਦੇ ਖਿਲਾਫ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਗੱਲ ਸੱਚ ਹੈ, ਪਰ ਤੇਰੇ ਮਤ ਦੇ ਖਿਲਾਫ ਕਿਵੇਂ ਹੋ ਗਿਆ? ਕਹਿੰਦਾ ਜੀ ਇਹ ਤਾਂ ਡੇਰਾ ਪਿੱਟਿਆ ਗਿਆ, ਇਸ ਡੇਰੇ ਦੀ ਨੁਕਰੇ ਖੂਨ ਡੁੱਲ ਗਿਆ ਹੈ, ਇਹ ਡੇਰਾ ਪਿੱਟਿਆ ਗਿਆ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉਹਨੇ ਦੋ ਤਿੰਨ ਵਾਰ ਆਖਿਆ ਇਸ ਡੇਰੇ ਦੀ ਨੁਕਰੇ ਖੂਨ ਡੁੱਲਾ ਹੈ, ਇਹ ਡੇਰਾ ਪਿੱਟਿਆ ਗਿਆ, ਇਹ ਡੇਰਾ ਅਪਵਿੱਤਰ ਹੋ ਗਿਆ, ਇਹ ਡੇਰਾ ਪਿੱਟਿਆ ਗਿਆ, ਸਤਿਗੁਰਾਂ ਨੇ ਵੇਖਿਆ ਹੁਣ ਲੋਹਾ ਗਰਮ ਹੋਇਆ, ਹੁਣ ਗਿਆਨ ਦੇ ਵਦਾਨ ਦੀ ਸੱਟ ਮਾਰੀਏ ਤੇ ਇਹਨੂੰ ਜੋ ਜੀ ਚਾਹੇ ਬਣਾ ਸਕਦੇ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜੋ ਉਹਦੇ ਉੱਤੇ ਗਿਆਨ ਦੀਆਂ ਸੱਟਾਂ ਮਾਰੀਆਂ, ਸੁਣੀ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ ਇਹੋ ਕਹਿ ਰਿਹਾ।
ਕਿਆ ਹੱਸ ਕੇ ਸੱਚੀਆਂ ਸਤਿਗੁਰਾਂ ਨੇ,
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 ਕਿਆ ਪਰਖਿਆ
ਗਿਆ ਪਰਖਿਆ ਪਾਕ ਇਮਾਨ ਤੇਰਾ,
ਅਬਲਾ ਦੇਵੀਆਂ ਦੀ ਇੱਜ਼ਤ ਵੇਖ ਲੈਂਦੀ,
ਅਬਲਾ ਦੇਵੀਆਂ ਦੀ ਇੱਜ਼ਤ ਵੇਖ ਲੈਂਦੀ,
ਅਬਲਾ ਦੇਵੀਆਂ ਅਬਲਾ ਦੇਵੀਆਂ ਦੀ ਇੱਜ਼ਤ ਵੇਖ ਲੈਂਦੀ,
ਕੀਨੀ ਖੋਲਦਾ
ਕੀਨੀ ਖੋਲਦਾ ਖੂਨ ਜਵਾਨ ਤੇਰਾ,
ਆਹ ਗੁਨਾਹਾਂ ਦੇ ਖੂਨ ਦੀਆਂ ਵਹਿਣ ਨਦੀਆਂ
ਗੁਨਾਹਾਂ ਦੇ ਖੂਨ ਦੀਆਂ ਵਹਿਣ ਨਦੀਆਂ
ਗੁਨਾਹਾਂ ਦੇ ਖੂਨ ਦੀਆਂ ਵਹਿਣ ਨਦੀਆਂ
ਗੁਨਾਹਾਂ ਦੇ ਖੂਨ ਦੀਆਂ ਵਹਿਣ ਨਦੀਆਂ ਪਾਪਾਂ ਨਾਲ ਭਰਿਆ ਹਿੰਦੁਸਤਾਨ ਤੇਰਾ
ਨਿਗਰ ਗਏ ਗੁਲਾਮਾਂ ਦੇ ਦੇਸ਼ ਅੰਦਰ
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 ਸੁਚਾਰਿਆ
ਏ ਕਿਵੇਂ ਅਸਥਾਨ ਤੇਰਾ
ਸੁਚਾਰਿਆ
ਏ ਕਿਵੇਂ ਅਸਥਾਨ ਤੇਰਾ
ਸਤਿਗੁਰੂ ਕਲਗੀਧਰ ਮਹਾਰਾਜ ਕਹਿੰਦੇ ਡੇਰੇ ਚ ਖੂਨ ਜ਼ਰੂਰ ਡੁੱਲੇ ਪਰ ਉਹ ਨੁਕਰੇ ਬਾਕੀ ਦਾ ਡੇਰਾ ਤਾਂ ਸਾਰਾ ਪਵਿੱਤਰ ਹੈ ਕਹਿਣ ਲੱਗਾ ਨਹੀਂ ਮਹਾਰਾਜ ਵੈਸ਼ਨੋ ਮਤ ਦੇ ਇੱਕ ਸੰਤ ਮਹਾਂਪੁਰਖ ਦਾ ਡੇਰਾ ਹੈ ਤੇ ਇਹਦੀ ਇੱਕ ਨੁਕਰੇ ਹੀ ਡੁੱਲੇ ਹੋਏ ਖੂਨ ਦੀ ਇੱਕ ਬੂੰਦ ਵੀ ਸਾਰੇ ਡੇਰੇ ਨੂੰ ਭਿੱਟ ਗਈ ਹੈ ਅਪਵਿੱਤਰ ਕਰ ਗਈ। ਹਜ਼ੂਰ ਕਹਿਣ ਲੱਗੇ ਇਸ ਹਿੰਦੁਸਤਾਨ ਦੀ ਧਰਤੀ ਉੱਤੇ ਇਹ ਥੋੜਾ 2-4-10 ਮਰਲਿਆਂ ਦਾ ਇਹ ਤੇਰਾ ਡੇਰਾ ਤੂੰ ਜਾਣਦਾ ਨਹੀਂ। ਇਸ ਦੇਸ਼ ਵਿੱਚ ਬੇਗੁਨਾਹਾਂ ਦੇ ਖੂਨ ਦੀਆਂ ਨਦੀਆਂ ਵਹਿ ਰਹੀਆਂ ਨੇ। ਇਸ ਦੇਸ਼ ਵਿੱਚ ਰੋਜ਼ਾਨਾ ਕਿੰਨੇ ਬੇਗੁਨਾਹ ਕਤਲ ਕੀਤੇ ਜਾ ਰਹੇ ਨੇ। ਇਹ ਪਾਪਾ ਭਰੇ ਹਿੰਦੁਸਤਾਨ ਵਿੱਚ ਜਿਹਦੇ ਕੋਨੇ ਕੋਨੇ ਉੱਤੇ ਜਰੇ ਜਰੇ ਉੱਤੇ ਚੱਪੇ ਚੱਪੇ ਉੱਤੇ ਖੂਨ ਦੀਆਂ ਨਦੀਆਂ ਵਹਿ ਰਹੀਆਂ ਹੋਣ, ਇਸ ਵਹਿੰਦੇ ਹੋਏ ਬੇਗੁਨਾਹਾਂ ਦੇ ਖੂਨ ਦੀਆਂ ਨਦੀਆਂ ਵਿੱਚ ਇਹ ਤੇਰਾ ਡੇਰਾ ਕਿਵੇਂ ਸੁਚਾਰੇ ਗਿਆ ਹੈ? ਹਜ਼ੂਰ ਕਹਿੰਦੇ ਹਾਂ। ਚਰਨਾਂ ਤੇ ਢੱਠਾ ਤੇ ਕਹਿਣ ਲੱਗਾ ਮੈਂ ਤੁਹਾਡਾ ਬੰਦਾ ਹਾਂ। ਹਜ਼ੂਰ ਕਹਿਣ ਲੱਗੇ ਆ ਜੇ ਤੂੰ ਸਾਡਾ ਬੰਦਾ ਹੈ ਤੇ ਤੈਨੂੰ ਬੰਦਿਆਂ ਵਾਲੇ ਕੰਮ ਕਰਨ ਦੀ ਜਾਚ ਦੱਸਦੇ। ਬੇਸ਼ੱਕ ਤੁਸੀਂ ਮੇਰੇ ਨਾਲੋਂ ਬਹੁਤ ਸਿਆਣੇ ਹੋ, ਵਿਦਵਾਨ ਹੋ, ਸਰੋਤੇ ਹੋ, ਕਿਉਂਕਿ ਸਰੋਤਾ ਪ੍ਰਵਕਤਾ ਨਾਲੋਂ ਬਹੁਤਾ ਸਿਆਣਾ ਹੁੰਦਾ ਹੈ। ਫਿਰ ਵੀ ਇਸ ਮਹਾਨ ਪੁਰਖ ਦਾ ਜਨਮ 1670 ਈਸਵੀ ਵਿੱਚ 10 ਅਕਤੂਬਰ ਨੂੰ 1670 ਵਿੱਚ ਪੁਣਛ ਦੇ ਇਲਾਕੇ ਚ ਰਜੌਰੀ ਸ਼ਹਿਰ ਅੰਦਰ ਇਹਦਾ ਜਨਮ ਹੋਇਆ। ਇਹ ਭਾਰਦਵਾਜ ਖੱਤਰੀਆਂ ਦਾ ਪੁੱਤਰ ਸੀ। ਇਹਦੇ ਪਿਤਾ ਦਾ ਨਾਂ ਰਾਮਦੇਵ ਹੈ, ਇਹਦਾ ਨਾਂ ਲਛਮਣ ਦੇਵ ਸੀ। ਜਵਾਨੀ ਵਿੱਚ ਆਇਆ ਸ਼ਿਕਾਰੀ ਸੁਭਾਅ। ਸ਼ਾਇਦ ਤੁਹਾਡੇ ਵਿੱਚੋਂ ਕੋਈ ਵੀਰ ਉਸ ਪਾਸੇ ਗਿਆ ਹੋਵੇ, ਆਰਮੀ ਵਾਲੇ ਤੇ ਬਹੁਤ ਜਾਂਦੇ ਹੈ। 1984 ਤੋਂ ਪਹਿਲਾਂ ਉਸ ਇਲਾਕੇ ਜਿੰਨੀਆਂ ਰਜਮਟਾਂ ਸਿੱਖ ਰਜਮਟਾਂ ਹੁੰਦੀਆਂ ਸੀ, ਦਾਸ ਵੀ ਬਹੁਤ ਵਾਰ ਗਿਆ। ਆ ਤੁਹਾਡੇ ਇੱਥੇ ਕੈਨੇਡਾ ਵਿੱਚ ਇੱਥੇ ਆਉਣ ਤੋਂ ਕੁਝ ਸਮਾਂ ਪਹਿਲਾਂ ਨੰਗਾਲੀ ਸਾਹਿਬ ਹੈ ਪੁੰਛ ਵਿੱਚ, ਉੱਥੇ ਮਹਾਂਪੁਰਖਾਂ ਦੇ ਸਥਾਨ ਉੱਤੇ ਢਾਡੀ ਜੱਥੇ ਨੂੰ ਸੱਦਿਆ ਗਿਆ, ਜਾ ਕੇ ਆਏ ਹੈ। ਰਜੌਰੀ ਦੇ ਵਿੱਚੋਂ ਦੀ ਲੰਘੀਦਾ ਹੈ। ਮੈਂ ਉਹ ਸਥਾਨ ਵੇਖਿਆ ਹੈ, ਉਹਦਾ ਜਨਮ ਸਥਾਨ ਵੇਖਿਆ ਹੈ, ਉਸ ਮਹਾਂਪੁਰਖ ਦਾ, ਲਛਮਣ ਦੇਵ ਦਾ। ਇੱਕ ਹਰਨੀ ਨੂੰ ਕੋਇਲ ਨਦੀ ਦੇ ਕੰਢੇ ਉੱਤੇ ਪਾਣੀ ਪੀਂਦਿਆਂ ਵੇਖਿਆ। ਕੋਇਲ ਤੇ ਸੰਖਣੀ ਦੋ ਨਦੀਆਂ ਨੇ, ਦੋ ਨਦੀਆਂ ਦੇ ਸੈਂਟਰ ਵਿੱਚ ਵਸਿਆ ਹੋਇਆ ਇਹ ਰਜੌਰੀ ਸ਼ਹਿਰ ਹੈ। ਅੱਗੇ ਆ ਕੇ ਦੋਵੇਂ ਮਿਲ ਜਾਂਦੀਆਂ ਨੇ। ਸੰਖਣੀ ਨਦੀ ਕੰਢੇ ਉੱਤੇ ਅਜੇ ਵੀ ਪਹਾੜੀ ਉੱਤੇ ਇਹਦੀ ਛੋਟੀ ਜਿਹੀ ਜਗ੍ਹਾ ਬਣੀ। ਤੀਰ ਮਾਰਿਆ, ਹਰਣੀ ਫੱਟੜ ਹੋ ਗਈ, ਅੱਗੇ ਵਧਿਆ, ਆਪਣੇ ਬਗਲ ਵਿੱਚੋਂ ਛੁਰਾ ਕੱਢਿਆ, ਉਹਦਾ ਪੇਟ ਚੀਰਿਆ। ਹਰਣੀ ਦੇ ਪੇਟ ਵਿੱਚੋਂ ਦੋ ਬੱਚੇ ਨਿਕਲੇ, ਨਿੱਕੇ ਨਿੱਕੇ ਬੱਚੇ। ਗਰਭਵਤੀ ਸੀ ਹਰਣੀ, ਥੋੜੇ ਦਿਨ ਰਹਿੰਦੇ ਸੀ ਇਹਨਾਂ ਬੱਚਿਆਂ ਨੂੰ ਜਨਮ ਦੇਣ ਵਿੱਚ। ਬੱਚੇ ਵੀ ਇਹਦੀਆਂ ਅੱਖਾਂ ਸਾਹਮਣੇ ਤੜਫ ਤੜਫ ਕੇ ਮਰ ਗਏ, ਹਰਣੀ ਵੀ ਮਰ ਗਈ। ਇਹਦੇ ਮਨ ਉੱਤੇ ਬੜਾ ਹੀ ਇਸ ਗੱਲ ਦਾ ਬੁਰਾ ਅਸਰ ਪਿਆ, ਮਨ ਟੁੱਟ ਗਿਆ। ਇਹਨੇ ਕਮਾਨ ਭੰਨੀ, ਤੀਰ ਤੋੜ ਦਿੱਤੇ, ਉਪਰਾਮ ਹੋ ਗਿਆ ਤੇ ਘਰ ਨਹੀਂ ਗਿਆ। ਸੰਤਾਂ ਮਹਾਂਪੁਰਖਾਂ ਦੀ ਭਾਲ ਵਿੱਚ ਤੁਰ ਪਿਆ, ਮੈਨੂੰ ਕੋਈ ਗਿਆਨ ਦਾ ਰਸਤਾ ਦੱਸੇ। ਉਸ ਇਲਾਕੇ ਵਿੱਚ ਇੱਕ ਮਹਾਂਪੁਰਖ ਆਇਆ, ਉਸਨੇ ਇਹਨੂੰ ਗਿਆਨ ਦਾ ਰਸਤਾ ਦੱਸਣ ਵਾਸਤੇ ਆਪਣੇ ਨਾਲ ਲੈ ਲਿਆ। ਇਹ ਸੰਤ ਚੱਲਦਾ ਚੱਲਦਾ ਪੰਜਾਬ ਵਿੱਚ ਆ ਗਿਆ। ਕਸੂਰ ਤੋਂ ਲਹਿੰਦੇ ਪਾਸੇ ਇੱਕ ਪਿੰਡ ਰਾਮ ਥੰਮਣ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਾਸੀ ਦੇ ਪੁੱਤ ਭਰਾ ਦੇ ਨਾਂ ਉੱਤੇ ਪਿੰਡ ਹੈ। ਮਾਸੀ ਦਾ ਨਾਂ ਉਹ ਸੁਖਦੇਵਾ ਸੀ, ਤ੍ਰਿਪਤਾ ਸੁਖਦੇਵਾ। ਦੋ ਧੀਆਂ ਰਾਮਾ ਜੀ, ਨਾਨਾ ਦਾ ਨਾਂ ਤੇ ਕ੍ਰਿਸ਼ਨਾ, ਬਾਬਾ ਨਾਨਕ ਜੀ ਦੇ ਮਾਮਾ ਜੀ ਦਾ ਨਾਂ ਹੈ, ਨਾਨੀ ਦਾ ਨਾਂ ਸਭਰਾਈ ਹੈ। ਇੱਕ ਲੜਕੀ ਤੇ ਉਹਦੀ ਬੇਦੀਆਂ ਵੱਲੇ ਵਿਆਹੀ ਹੈ ਤੇ ਦੂਜੀ ਇਹ ਕਸੂਰ ਦੇ ਇਲਾਕੇ ਵਿੱਚ ਵਿਆਹੀ ਹੈ। ਇਹ ਮਹਾਂਪੁਰਖ ਬੜਾ ਹੀ ਤਪੱਸਵੀ ਮਹਾਂਪੁਰਖ ਹੋਇਆ। ਇੱਕ ਦਿਨ ਦੀ ਗੱਲ ਹੈ, ਮਾਸੀ ਸੁਖਦੇਵਾ ਤਲਵੰਡੀ ਆ ਗਈ, ਬਾਬਾ ਨਾਨਕ ਜੀ ਪਲਗੇ ਉੱਤੇ ਬਿਰਾਜਮਾਨ ਨੇ, ਤੇ ਵੇਖ ਕੇ ਆਪਣੀ ਭੈਣ ਛੋਟੀ ਤ੍ਰਿਪਤਾ ਨੂੰ ਕਹਿੰਦੀ, ਕੁੜੇ ਤ੍ਰਿਪਤਾ, ਆ ਤੇਰਾ ਪੁੱਤਰ ਆ ਦੀਵਾਨਾ ਜਿਹਾ ਹੈ, ਉੱਠ ਕੇ ਕੰਮ ਕਾਰ ਨਹੀਂ ਕਰਦਾ, ਸਾਰੀ ਦਿਹਾੜੀ ਖੇਸ ਲੈ ਕੇ ਲੰਮਾ ਹੀ ਪਿਆ ਰਹਿੰਦਾ। ਬਾਬਾ ਨਾਨਕ ਜੀ ਨੂੰ ਮਾਸੀ ਸੁਖਦੇਵਾ ਨੇ ਤਰਕਬਾਜ਼ੀ ਨਾਲ ਛੋਟੀ ਭੈਣ ਨੂੰ ਮਜ਼ਾਕ ਵੀ ਕੀਤਾ ਤੇ ਬਾਬਾ ਨਾਨਕ ਜੀ ਨੂੰ ਇੱਕ ਨਿਹੋਰਾ ਵੀ ਮਾਰਿਆ ਕਿ ਤੂੰ ਕੰਮ ਨਹੀਂ ਕਰਦਾ, ਵਿਹਲਾ ਪਿਆ ਰਹਿੰਦਾ। ਥੋੜ੍ਹੀ ਜਿਹੀ ਖੇਸ ਦੀ ਬੁੱਕਲ ਚੁੱਕ ਕੇ ਬਾਬਾ ਨਾਨਕ ਜੀ ਆਪਣੀ ਮਾਸੀ ਜੀ ਦੇ ਚਿਹਰੇ ਵੱਲੇ ਵੇਖ ਕੇ ਕਹਿਣ ਲੱਗੇ, ਮਾਸੀ ਜੀ, ਮੈਂ ਤੇ ਦੀਵਾਨਾ ਹਾਂ, ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਉਹ ਮੇਰੇ ਨਾਲੋਂ ਵੀ ਦੀਵਾਨਾ ਮਸਤਾਨਾ ਹੋਵੇਗਾ। ਆ ਪੁਰਾਣੇ ਬਜ਼ੁਰਗ ਜਾਣਦੇ, ਪਾਕਿਸਤਾਨ ਬਣਨ ਤੋਂ ਪਹਿਲਾਂ ਰਾਮ ਥੰਮਣ ਦੇ ਮੇਲੇ ਦੀਆਂ ਤੁਸਾਂ ਰੌਣਕਾਂ ਵੇਖੀਆਂ ਹੋਣਗੀਆਂ, ਗੁਰਮਤ ਨਾਲ ਉਹਦਾ ਕੋਈ ਸੰਬੰਧ ਨਹੀਂ ਸੀ। ਖੈਰ, ਇਹ ਰਾਮ ਥੰਮਣ ਦੇ ਮੇਲੇ ਤੇ ਚਲਾ ਗਿਆ। ਇੱਥੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਹੋ ਗਈ, ਉਹਨਾਂ ਸੰਤਾਂ ਨਾਲ ਰਲ ਗਿਆ। ਲਛਮਣ ਦੇਵ ਤੋਂ ਇਹਦਾ ਨਾਂ ਮਾਧੋ ਦਾਸ ਬਰਾਗੀ ਰੱਖਿਆ ਗਿਆ। ਮਾਧੋ ਦਾਸ ਬਰਾਗੀ ਪੂਰਬ ਦਿਸ਼ਾ ਵੱਲ ਨਿਕਲ ਗਿਆ, ਆ ਗਿਆ ਜੋਗੀ ਅਗੜਨਾਥ ਦੇ ਗ੍ਰਿਫਤ ਵਿੱਚ। ਉਹਨੇ ਸਭ ਕੁਝ ਇਹਨੂੰ ਦੇ ਦਿੱਤਾ, ਇਹਦਾ ਨਾਂ ਰੱਖਿਆ ਗਿਆ ਬੰਦਾ ਬੈਰਾਗੀ। ਇਹਨੇ ਕਲਗੀਧਰ ਮਹਾਰਾਜ ਦੇ ਚਰਣਾਂ ਵਿੱਚ ਆਪਣੇ ਆਪ ਨੂੰ ਪੇਸ਼ ਕਰਕੇ ਆਖਿਆ ਸੀ, ਮੈਂ ਤੁਹਾਡਾ ਬੰਦਾ ਹਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਬੰਦਿਆਂ ਦੇ ਕੰਮ ਕਰਨ ਦੀ ਜਾਚ ਦੱਸੀ। 6 ਸਤੰਬਰ ਨੂੰ ਸਤਿਗੁਰੂ ਮਹਾਰਾਜ ਇਹਦੇ ਕੋਲ ਪਹੁੰਚੇ ਹੈ। 9 ਸਤੰਬਰ 1708 ਈਸਵੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਅੱਜ ਦੇ ਯੁੱਗ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉਦੋਂ ਨੰਦੇੜ ਪਿੰਡ ਸੀ, ਨੰਦੇੜ ਵਿੱਚ ਪਹਿਲਾ ਅੰਮ੍ਰਿਤ ਸੰਚਾਰ ਹੋਇਆ, ਇਹਨੂੰ ਅੰਮ੍ਰਿਤ ਛਕਾਇਆ ਗਿਆ। ਇਹਦਾ ਨਾਂ ਰੱਖਿਆ ਗਿਆ ਗੁਰਬਖਸ਼ ਸਿੰਘ। ਪ੍ਰਸਿੱਧ ਨਾਂ ਸੀ ਬੰਦਾ ਬੈਰਾਗੀ ਤੋਂ ਬੰਦਾ ਸਿੰਘ। ਇਹਨੂੰ ਤੀਜਾ ਬਹਾਦਰੀ ਦਾ ਖਿਤਾਬ ਹਾਸਲ ਹੈ। ਇਸ ਤੋਂ ਅੱਗੇ ਕੀ ਹੋਇਆ, ਨਿਯਤ ਸਮਾਂ ਇਜਾਜ਼ਤ ਨਹੀਂ ਦਿੰਦਾ ਆਪ ਜੀ ਨਾਲ ਵਿਚਾਰ ਸਾਂਝੇ ਕਰ ਸਕਿਆ, ਕਿਉਂਕਿ ਅਗਲੇ ਦਿਨਾਂ ਵਿੱਚ 21 ਤੇ 22 ਨੂੰ, 21 ਦੀ ਰਾਤ ਇੱਥੇ 22 ਦੇ ਸਵੇਰ ਹੋਵੇਗੀ, 21 ਨੂੰ ਇਹਦਾ ਉਹ ਬਹਾਦਰੀ ਵਾਲਾ ਦਿਨ ਆਉਣਾ ਹੈ ਜਿਸ ਦਿਨ ਤੁਹਾਡੇ ਸਿਰ ਉੱਚੇ ਕਰਨ ਵਾਸਤੇ ਉਸਨੇ ਬੜੀ ਵੱਡੀ ਬਹਾਦਰੀ ਦੇ ਖਿਤਾਬ ਪ੍ਰਾਪਤ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ ਤੇ ਸਿੱਖਾਂ ਦਾ ਪਹਿਲਾ ਬਾਦਸ਼ਾਹ ਸਨਮਾਨਿਆ ਗਿਆ। ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰਾ ਸਤਿਕਾਰ ਆਇਆ। ਮਾਇਆ ਦੇ ਰੂਪ ਸਾਧੂ ਚੜ੍ਹਦੀ ਕਲਾ ਕਰਨ, ਹਰ ਮਦਾਨ ਫਤਿਹ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰਦੇਵ ਸੱਚੇ ਪਾਤਸ਼ਾਹ ਸੋ ਖਾਲਸਾ ਦੇ ਬਿਰਾਜਮਾਨ ਹੋਣਗੇ, ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਦੇ ਆਪਣੇ ਘਰਾਂ ਨੂੰ ਜਾਣਾ ਹੈ। ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ।
ਆਨੰਦ ਇੱਕ ਓੰਕਾਰ ਸਰਬ ਪ੍ਰਸਾਦ,
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਮਾਰ ਪਰੀਆਂ ਸ਼ਬਦ ਗਾਵਣਿਆਂ,
ਸਭ ਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਭਲਾ ਸਮਰੱਥ ਸੁਆਮੀ ਸੁਖ ਮਨੋ ਸਾਰੇ,
ਰਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
ਨਾਨਕ ਸਾਹਿਬ ਸਾਚਾ ਨਾਮ ਮੇਰਾ ਆਧਾਰ
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਮਾਨੀਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ
ਸਾਚਾ ਨਾਮ ਮੇਰਾ ਆਧਾਰ
ਵਾਜੇ ਪੰਚ ਸ਼ਬਦ ਤਿਤ ਕਾਰ ਸੁਭਾਗੇ ਕਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਗੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ ਅਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿ ਆਪਰ ਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ
ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਤਰ ਮਹਦੂਰ ਜਿੰਨੀ ਨਾਮ ਧਿਆਇਆ ਗੈ ਮੁਚਕਤ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ